ਆਖਿਆ ਜੀ ਤੁਹਾਨੂੰ ਦੋ ਵਾਰ ਜ਼ਹਿਰ ਪੀਤਿਆਂ ਹੋਇਆ ਨੀ ਕੁਝ? ਮਹਾਂਪੁਰਸ਼ਾਂ ਨੇ ਆਖਿਆ ਹੋਣਾ ਕੀ ਸੀ ਭਾਈ? ਜਿੱਥੇ ਜਾ ਕੇ ਇਸ ਜ਼ਹਿਰ ਨੇ ਅਸਰ ਕਰਨਾ ਉੱਥੇ ਪਰਮੇਸ਼ਰ ਦੀ ਕਿਰਪਾ, ਉੱਥੇ ਪਰਮੇਸ਼ਰ ਦਾ ਨਾਮ ਵਸਿਆ। ਇਸ ਕਰਕੇ ਜਦੋਂ ਅੰਮ੍ਰਿਤ ਰੂਪ ਦ੍ਰਿਸ਼ਟੀ ਕਰਕੇ ਇਹਨੂੰ ਪੀਤਾ, ਇਹਨੇ ਨਹੀਂ ਅਸਰ ਕੀਤਾ। ਪਰ ਅੱਜ ਜ਼ਹਿਰ ਸਮਝ ਕੇ ਪੀ ਲੈਂਦੇ ਆ, ਤੈਨੂੰ ਹੀ ਖੁਸ਼ ਕਰਦੇ ਨੇ, ਤੂੰ ਤੀਜੀ ਵਾਰੀ ਲੈ ਕੇ ਆ ਗਿਆ। ਆਖਿਆ ਪਰ ਤੂੰ ਲੈਣਾ ਕੀ ਸਾਡੇ ਤੋਂ? ਆ ਡੇਰੇ ਦੀਆਂ ਇੱਟਾਂ ਬਦਲੇ, ਸਾਨੂੰ ਤੀਜੀ ਵਾਰੀ ਜ਼ਹਿਰ ਦਿੱਤੀ ਨਾ, ਹੁਣ ਤੀਸਰੀ ਵਾਰ ਨੀ ਅਸੀਂ ਤੈਨੂੰ ਨਿਰਾਸ਼ ਮੋੜਨਾ। ਸੇਵਾਦਾਰਾਂ ਦੇ ਬੇਨਤੀ ਕਰਦਿਆਂ ਕਰਦਿਆਂ ਸਾਧ ਸੰਗਤ ਜੀ ਉਹਨਾਂ ਨੇ ਉਹ ਦੁੱਧ ਛਕ ਲਿਆ, ਤੇ ਬਾਬਾ ਆਇਆ ਸਿੰਘ ਜੀ, ਜਿਨ੍ਹਾਂ ਤੋਂ ਸੰਤ ਬਾਬਾ ਜਵਾਲਾ ਸਿੰਘ ਜੀ ਅਰਖਵਾਲ ਵਾਲੇ ਵਰਸਾਏ ਸਨ, ਉਹ ਸਾਧ ਸੰਗਤ ਜੀ, ਸੰਤ ਬਾਬਾ ਆਇਆ ਸਿੰਘ ਜੀ, ਉਹ ਤੀਸਰੀ ਵਾਰੀ ਜ਼ਹਿਰ ਦੇਣ ਕਰਕੇ ਪੀ ਕੇ ਜ਼ਹਿਰ ਸਾਧ ਸੰਗਤ ਜੀ ਉਹਨਾਂ ਆਪਣਾ ਸਰੀਰ ਤਿਆਗ ਦਿੱਤਾ। ਦੋ ਵਾਰ ਉਹਨਾਂ ਉੱਤੇ ਜ਼ਹਿਰ ਨੇ ਕੋਈ ਅਸਰ ਨਹੀਂ ਕੀਤਾ, ਕਿਉਂਕਿ ਜ਼ਹਿਰ ਨੂੰ ਵੀ ਅੰਮ੍ਰਿਤ ਰੂਪ ਕਰਕੇ ਸਾਧ ਸੰਗਤ ਜੀ ਉਹਨਾਂ ਪੀਤਾ। ਪਰ ਤੀਸਰੀ ਵਾਰ ਕਹਿੰਦੇ ਲੈ ਤੈਨੂੰ ਨਿਰਾਸ਼ ਨਹੀਂ ਮੋੜਨਾ, ਜੇ ਤੂੰ ਵਾਰ ਵਾਰ ਲੈ ਕੇ ਆਉਣਾ ਤੇ ਹੁਣ ਇਹਨੂੰ ਜ਼ਹਿਰ ਸਮਝ ਕੇ ਪੀ ਲੈਂਦੇ ਆ, ਤੂੰ ਹੀ ਖੁਸ਼ ਹੋ ਜਾ। ਉਵੇਂ ਸਾਧ ਸੰਗਤ ਜੀ ਫਿਰ ਜਦੋਂ ਜਿਨ੍ਹਾਂ ਉੱਤੇ ਕਿਰਪਾ ਪਰਮਾਤਮਾ ਦੀ ਵਰਤਦੀ ਹੈ, ਉਹਨਾਂ ਦਾ ਜ਼ਹਿਰ ਕੁਝ ਨਹੀਂ ਵਿਗਾੜ ਸਕਦੀ, ਕੁਝ ਨਹੀਂ ਉਹਨਾਂ ਨੂੰ ਕਹਿੰਦੀ। ਮਹਾਰਾਜ ਕਹਿੰਦੇ ਨੇ ਵਿਖਿਆ ਭਯੰਤ ਅੰਮ੍ਰਿਤੰ, ਵਿਖਿਆ ਜ਼ਹਿਰ ਨੂੰ ਕਹਿੰਦੇ ਨੇ ਵਿਸ਼, ਕਹਿੰਦੇ ਨੇ ਇਹ ਵੀ ਅੰਮ੍ਰਿਤ ਹੋ ਜਾਂਦੀ ਹੈ। ਦੁਸ਼ਟਾਂ ਸਖਾ ਸਵਜਨ ਹੈ, ਤੇ ਜਿਹੜੇ ਦੁਸ਼ਟਾਈ ਕਰਨ ਵਾਲੇ ਸਾਧ ਸੰਗਤ ਜੀ ਬੰਦੇ ਹੋਣ, ਈਰਖਾ ਕਰਨ ਵਾਲੇ, ਵੈਰ ਭਾਵਨਾ ਰੱਖਣ ਵਾਲੇ, ਕਹਿੰਦੇ ਉਹ ਸੱਜਣ ਬਣ ਜਾਂਦੇ ਆ। ਜਦੋਂ ਗੁਰੂ ਦੀ ਕਿਰਪਾ ਵਰਤਦੀ ਹੈ, ਜ਼ਹਿਰ ਅੰਮ੍ਰਿਤ ਬਣ ਜਾਂਦੀ, ਤੇ ਜਿਹੜੇ ਵੈਰੀ ਨੇ ਸਾਧ ਸੰਗਤ ਜੀ ਉਹ ਵੀ ਮਿੱਤਰ ਬਣ ਜਾਣਗੇ। ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵਈ, ਖਾਏ ਖਰਚ ਰਹਿੰਦਾ, ਲੱਖ ਚੁਰਾਸੀ ਮੇਦਨੀ ਸਭ ਸੇਵ ਕਰਨ ਦਾ, ਇਹ ਵੈਰੀ ਮਿੱਤਰ ਕੀਤਿਆ ਨਹਿ ਮੰਗਿਆ ਬੰਦਾ। ਜਦੋਂ ਗੁਰੂ ਦੀ ਕਿਰਪਾ ਕਹਿੰਦੇ, ਇਹੋ ਹੀ ਜਿਹੜੇ ਸਾਧ ਸੰਗਤ ਜੀ ਵੈਰੀ ਸੀ, ਇਹ ਮਿੱਤਰ ਬਣ ਜਾਂਦੇ ਆ। ਵਿਖਿਆ ਭਿਅੰਤ ਅੰਮ੍ਰਿਤੰ, ਕਹਿੰਦੇ ਨੇ ਸੰਸਾਰ ਦੇ ਸਾਧ ਸੰਗਤ ਜੀ ਰੰਗ ਤਮਾਸ਼ੇ ਜਿਹੜੇ ਜ਼ਹਿਰ ਦੀ ਨਹੀਂ ਅਸਰ ਕਰਨ ਵਾਲੇ ਆ, ਰੰਗਾਂ ਤਮਾਸ਼ਿਆਂ ਵਿੱਚ ਵਿਚਰਦਾ ਹੋਇਆ ਵੀ ਬੰਦਾ ਸਾਧ ਸੰਗਤ ਆਪਣੇ ਜੀਵਨ ਨੂੰ ਬਚਾ ਲੈਂਦਾ, ਕਿਉਂਕਿ ਫਿਰ ਉਹਦੇ ਲਈ ਅੰਮ੍ਰਿਤੀ ਹੋ ਕੇ ਵਿਚਰਦਾ ਸੰਸਾਰ। ਦੁਸ਼ਟਾਂ ਸਖਾ ਸਵਜਨ ਹੈ, ਇਹ ਜਿਹੜੇ ਸਾਧ ਸੰਗਤ ਕਾਮ ਕ੍ਰੋਧ ਲੋਹ ਮੋਹ ਹੰਕਾਰ ਆਦਿਕ ਦੁਸ਼ਟਾਈ ਕਰਨ ਵਾਲੇ ਨਾ, ਅੰਦਰੋਂ ਸ਼ੁਭ ਗੁਣਾਂ ਨੂੰ ਉਜਾੜਨ ਵਾਲੇ, ਇਹ ਫਿਰ ਸੱਜਣ ਬਣ ਜਾਣਗੇ। ਮੋਹ ਜਿਹੜਾ ਉਹ ਪ੍ਰੇਮ ਬਣ ਜਾਵੇਗਾ, ਕ੍ਰੋਧ ਬੀਰ ਰਸ ਬਣ ਜਾਵੇਗਾ, ਇਉਂ ਜਿਹੜੇ ਨੇ ਇਹ ਵੀ ਸਾਧ ਸੰਗਤ ਆਪਣਾ ਸੁਭਾਅ ਬਦਲ ਲੈਣਗੇ। ਦੁੱਖ ਭਿਅੰਤ ਸੁਖਿਅੰ, ਜਿਹੜੇ ਦੁੱਖ ਨੇ ਸਾਧ ਸੰਗਤ ਜੀ ਉਹ ਸੁੱਖਾਂ ਵਿੱਚ ਬਦਲ ਜਾਂਦੇ। ਅਗਿਆਨ ਦੁੱਖ ਦੇਣ ਵਾਲਾ, ਅਗਿਆਨ ਚਲਿਆ ਜਾਂਦਾ, ਜਦੋਂ ਗੁਰੂ ਦੀ ਕਿਰਪਾ ਹੁੰਦੀ ਤੇ ਗਿਆਨ ਆ ਜਾਂਦਾ, ਫਿਰ ਦੁੱਖ ਰਹਿੰਦਾ ਹੀ ਕੋਈ ਨਹੀਂ। ਜੰਮਣ ਮਰਨ ਦਾ ਸਭ ਤੋਂ ਵੱਡਾ ਦੁੱਖ ਉਹ ਵੀ ਕੱਟਿਆ ਜਾਂਦਾ। ਦੁੱਖੰ ਭਿਅੰਤ ਸੁਖਿਅੰ, ਦੁੱਖ ਜਿਹੜੇ ਸੁੱਖਾਂ ਚ ਬਦਲ ਜਾਂਦੇ ਆ। ਭੈ ਭੀਤੰ ਤਾਂ ਨਿਰਭੈ ਹੈ, ਬੰਦਾ ਜਿਹੜਾ ਸਾਧ ਸੰਗਤ ਜੀ ਭੈ ਭੀਤ ਡਰਿਆ ਡਰਿਆ ਫਿਰਦਾ ਰਹਿੰਦਾ ਸਾਰੀ ਉਮਰ, ਉਹਦਾ ਭੈ ਲੱਥ ਜਾਂਦਾ, ਨਿਰਭੈ ਹੋ ਕੇ ਵਿਚਰਦਾ। ਫਿਰ ਜਮਦੂਤ ਜਿਹੜੇ ਭੈ ਦੇਣ ਵਾਲੇ ਆ, ਉਹ ਵੀ ਸਾਧ ਸੰਗਤ ਉਹਦੇ ਤੋਂ ਭੈ ਖਾਂਦੇ, ਜਮਦੂਤਾਂ ਦਾ ਵੀ ਫਿਰ ਉਹਨੂੰ ਭੈ ਨਹੀਂ, ਇੰਨਾ ਨਿਰਭੈ ਹੋ ਜਾਂਦਾ। ਨਿਰਭਉ ਜਪੈ ਸਗਲ ਭਉ ਮਿਟੈ, ਮਹਾਰਾਜ ਕਹਿੰਦੇ ਨੇ ਕਿਉਂਕਿ ਜਾਪ ਕਰਕੇ ਨਾਮ ਉੱਥੇ ਵੱਸ ਗਿਆ, ਇਸ ਕਰਕੇ ਸਾਰੇ ਭੈ ਹੀ ਮਿਟ ਗਏ। ਥਾਨ ਬਿਹੂਨ ਬਿਸਰਾਮ ਨਾਮ, ਜਿਹੜੇ ਸਾਧ ਸੰਗਤ ਜੀ ਪ੍ਰਤੱਖ, ਜਿਨ੍ਹਾਂ ਨੂੰ ਥਾਂ ਕੋਈ ਨੀ, ਜਿਹੜੇ ਨਥਾਵੇਂ ਨੇ, ਨਾਮ ਜਪਣ ਕਰਕੇ ਉਹਨਾਂ ਨੂੰ ਥਾਂ ਮਿਲ ਜਾਂਦਾ। ਜਿਸ ਨੀਤ ਕੋ ਕੋਈ ਨਾ ਮਾਨੈ ਨਾਮ ਜਪਤ ਚੌ, ਜਿਸ ਨੀਤ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚੌਹ ਕੁੰਟ ਮਾਨੈ। ਕਹਿੰਦੇ ਨੇ ਜਿਸ ਨੀਤ ਨੂੰ ਕੋਈ ਜਾਣਦਾ ਤਾਂ ਕਰ ਨਹੀਂ, ਨਾਮ ਜਪਣ ਲੱਗ ਪਏ ਤੇ ਚਾਰਾਂ ਦਸਾਂ ਦਸਾਵਾਂ ਚਾਰਾਂ ਕੁੰਟਾਂ ਜੀ ਉਹਦੀ ਜਾਜਾਕਾਰ ਹੋ ਜਾਂਦੀ, ਲੋਕ ਜਾਣਨ ਲੱਗ ਪੈਂਦੇ ਆ। ਨਾਮ ਜਪਣ ਵਾਲੇ ਦੀ ਮਹਾਰਾਜ ਸੱਚੇ ਪਾਤਸ਼ਾਹ ਆਪ ਸੋਭਾ ਤੇ ਵਡਿਆਈ ਨਹੀਂ ਕਰਵਾ ਦਿੰਦੇ, ਸਭ ਦੁਨੀਆ ਹੀ ਸਾਧ ਸੰਗਤ ਜੀ ਜਾਣਨ ਲੱਗ ਪੈਂਦੇ। ਥਾਨ ਬਿਹੂਨ ਬਿਸਰਾਮ, ਜਿਹੜੇ ਥਾਂ ਤੋਂ ਖਾਲੀ ਹੈ, ਜਿਹੜੇ ਨਥਾਵੇਂ ਤੁਰੇ ਫਿਰਦੇ ਆ, ਉਹਨਾਂ ਨੂੰ ਮਹਾਰਾਜ ਸਾਧ ਸੰਗਤ ਜੀ ਥਾਂ ਵਾਲੇ ਬਣਾ ਦਿੰਦਾ। ਨਾਨਕ ਕਿਰਪਾਲ ਹਰ ਹਰ ਗੁਰ ਹੈ, ਪਰ ਜਦੋਂ ਉਹ ਕਿਰਪਾਲੂ ਹੁੰਦਾ ਗੁਰੂ, ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਆ, ਜਿਹੜੇ ਸਰੂਪ ਰੂਪੀ ਥਾਂ ਤੋਂ ਖਾਲੀ ਹੈ, ਜਿਹੜੇ ਸਤ ਸੰਗਤ ਰੂਪੀ ਥਾਂ ਤੋਂ ਖਾਲੀ ਤੁਰੇ ਫਿਰਦੇ ਆ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਰੂਪ ਰੂਪ ਥਾਂ ਬਖਸ਼ ਦਿੰਦੇ ਆ, ਆਪਣੇ ਸਰੂਪ ਦੀ ਅਭੇਤਾ ਬਖਸ਼ ਦੇਣਗੇ, ਆਪਣੇ ਚਰਨਾਂ 'ਚ ਟਿਕਾਣਾ ਬਖਸ਼ ਦੇਣਗੇ ਜਦੋਂ ਗੁਰੂ ਦੀ ਕਿਰਪਾ ਵਰਤੇ। ਸਰਬਸੀਲ ਮਮੰਗ ਸੀਲੰ, ਕਹਿੰਦੇ ਨੇ ਉਹ ਸਾਰਿਆਂ ਨੂੰ ਸਾਧ ਸੰਗਤ ਜੀ ਜਿਹੜਾ ਨਿਮਰਤਾ ਤੇ ਸੀਲ ਸੁਭਾਅ ਬਖਸ਼ਣ ਵਾਲਾ, ਮੈਨੂੰ ਵੀ ਉਹ ਬਖਸ਼ੇਗਾ, ਕਿਸੇ ਨਾਲ ਕੋਈ ਈਰਖਾ ਨਹੀਂ। ਬਹੁਤ ਵਾਰ ਬੰਦਾ ਸਾਧ ਸੰਗਤ ਦੀ ਕਿਸੇ ਦੇ ਗੁਣ, ਕਿਸੇ ਦੀ ਵਡਿਆਈ, ਕਿਸੇ ਦੀ ਸੋਭਾ ਵੇਖ ਕੇ ਆਪਣੇ ਅੰਦਰ ਕੜੱਤਨ ਭਰ ਲੈਂਦਾ, ਪਰ ਕਹਿੰਦੇ ਨੇ ਸੁਭਾਅ ਏਦਾਂ ਦਾ ਬਣਾ। ਸਰਬਸੀਲ ਮਮੰਗ ਸੀਲੰ, ਜਿਹਨੇ ਸਭ ਤੇ ਕਿਰਪਾ ਕੀਤੀ ਮੇਰੇ ਤੇ ਵੀ ਕਰੇਗਾ। ਸਰਬ ਪਾਵਨ ਮਮ ਪਾਵਨ ਹੈ, ਜਿਹਨੇ ਸਾਰਿਆਂ ਨੂੰ ਪਵਿੱਤਰ ਕੀਤਾ ਉਹ ਮੈਨੂੰ ਵੀ ਜ਼ਰੂਰ ਪਵਿੱਤਰ ਕਰੇਗਾ। ਜਿਹਨੇ ਸਾਰਿਆਂ ਦੇ ਮਨ ਪਵਿੱਤਰ ਕੀਤੇ, ਮੈਂ ਵੀ ਉਸੇ ਦਾ ਪੱਲਾ ਫੜਿਆ, ਮੇਰੇ ਮਨ ਨੂੰ ਵੀ ਪਵਿੱਤਰਤਾ ਬਖਸ਼ ਦੇਵੇਗਾ। ਸਰਬ ਕਰਤਬ ਮਮੰਗ ਕਰਤਾ, ਜਿਹੜਾ ਸਾਰਿਆਂ ਦੇ ਕਾਰਜ ਕਰਦਾ, ਕਰਤਵ ਦਾ ਅਰਥ ਹੈ ਕਾਰਜ, ਜਿਹੜਾ ਸਾਰਿਆਂ ਦੇ ਕੰਮ ਕਰਦਾ ਉਹ ਮੇਰੇ ਵੀ ਕੰਮ ਜ਼ਰੂਰ ਕਰੇਗਾ। ਨਾਨਕ ਲੇਪ ਛੇਪ ਨਾ ਲਿਪਿਆ ਤੇ, ਕਿਉਂਕਿ ਉਹ ਪਰਮਾਤਮਾ ਸਾਧ ਸੰਗਤ ਜੀ ਲਪਾਏਮਾਨ ਨਹੀਂ ਹੁੰਦਾ, ਨਾ ਮਾਇਆ ਕਰਕੇ ਨਾ ਪਾਪਾਂ ਕਰਕੇ। ਹਜ਼ੂਰ ਦੇ ਬਚਨ ਕਹਿੰਦੇ ਨੇ ਫਿਰ ਕਿਵੇਂ ਦੀ ਅਵਸਥਾ ਹੋ ਜਾਂਦੀ ਉਹਨਾਂ ਗੁਰਮੁਖਾਂ ਦੀ, ਇਹਦੇ ਮਿਥਿਆ ਨਾ ਹੀ ਰਸਨਾ ਪਰਸ। ਕਹਿੰਦੇ ਨੇ ਫਿਰ ਉਹ ਜਿਹੜੇ ਮਿਥੇ ਪਦਾਰਥ ਸਾਧ ਸੰਗਤ ਜੀ ਉਹਨਾਂ ਨੂੰ ਪਰਸਦੇ ਨੇ। ਭਾਰਤੀਆ ਰੂਪ ਨਾ ਪੇਖਿਆ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ, ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ। ਕਰੋੜਾਂ ਵਿੱਚ ਹੁੰਦਾ ਪਰ ਸਾਧ ਸੰਗਤ ਜੀ ਕੋਈ ਹੈ, ਮਹਾਰਾਜ ਜੀ ਦੀ ਕਿਰਪਾ ਦਾ ਪਾਤਰ ਬਣ ਜਾਏ ਤੇ ਫਿਰ ਸਾਧ ਸੰਗਤ ਉਹ ਅਲੇਪ ਹੀ ਰਹਿੰਦਾ। ਇਸੇ ਤਰ੍ਹਾਂ ਨਾਨਕ ਲੇਪ ਛੇਪ ਨਾ ਲਿਪਿਆ ਤੇ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਮਿਥਿਆ ਨਾ ਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ। ਐਸੀ ਅਵਸਥਾ ਸਾਧ ਸੰਗਤ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਉਹਨਾਂ ਦੀ ਕਥਨ ਕੀਤੀ। ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ। ਚੰਦਰਮਾ ਨੂੰ ਸਾਧ ਸੰਗਤ ਬਹੁਤ ਠੰਡਾ ਮੰਨਿਆ ਗਿਆ ਤੇ ਜਿਹੜਾ ਬਾਵਨ ਚੰਦਨ ਹੈ, ਬਾਵਨ ਚੰਦਨ ਕਹਿੰਦੇ ਨੇ ਚਿੱਟੇ ਚੰਦਨ ਨੂੰ, ਜਿਹਦੇ ਦੁਆਲੇ ਸਾਧ ਸੰਗਤ ਸੱਪ ਹਰ ਵੇਲੇ ਵਲੇਵੇਂ ਮਾਰ ਰੱਖਦੇ ਹੈ, ਕਿਉਂਕਿ ਸੱਪਾਂ ਨੂੰ ਜਦੋਂ ਜ਼ਹਿਰ ਸਾਧ ਸੰਗਤ ਸਾੜਦੀ ਹੈ, ਚੰਦਨ ਠੰਡਾ ਹੁੰਦਾ, ਫਿਰ ਉਹਨੂੰ ਸੱਪ ਚੰਬੜੇ ਰਹਿੰਦੇ ਆ, ਕੁਝ ਉਹਨਾਂ ਨੂੰ ਸਾਧ ਸੰਗਤ ਜੀ ਬਾਹਰੋਂ ਠੰਡ ਪੈਂਦੀ। ਨਹਿ ਸੀਤਲੰਗ ਚੰਦਰ ਦੇਵ ਹੈ, ਮਹਾਰਾਜ ਕਹਿੰਦੇ ਨੇ ਚੰਦਰਮਾ ਬਹੁਤ ਠੰਡਾ ਹੈ, ਪਰ ਸਾਧ ਸੰਗਤ ਜੀ ਜਿਹਨਾਂ ਦਾ ਹਿਰਦਾ ਤਪਦਾ ਹੋਵੇ ਚੰਦਨ ਉਹਨੂੰ ਕਦੇ ਵੀ ਠੰਡਾ ਨਹੀਂ ਕਰ ਸਕਦਾ, ਚੰਦਰਮਾ ਕਦੇ ਠੰਡਾ ਨਹੀਂ ਕਰ ਸਕਦਾ। ਚੰਦਰਮਾ ਦੀਆਂ ਕਰਨਾਂ ਨੂੰ ਠੰਡਾ ਮੰਨਿਆ ਗਿਆ, ਪਰ ਵਿਛੋੜੇ ਵਾਲੀਆਂ ਸਾਧ ਸੰਗਤ ਜੀਵ ਰੂਪ ਜਿਹੜੀਆਂ ਇਸਤਰੀਆਂ ਨੇ ਉਹਨਾਂ ਨੂੰ ਚੰਦਰਮਾ ਦੀ ਚਾਂਦਨੀ ਰਾਤ ਵੀ ਦੁੱਖਦਾਈ ਹੈ, ਭਾਵੇਂ ਉਵੇਂ ਠੰਡਾ ਹੀ ਹੈ। ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ, ਚਿੱਟਾ ਚੰਦਨ ਬਹੁਤ ਠੰਡਾ ਹੈ, ਪਰ ਸਾਧ ਸੰਗਤ ਜੀ ਉਹ ਵੀ ਸੱਪ ਨੂੰ ਬਾਹਰੋਂ ਤੇ ਠੰਡ ਦਿੰਦਾ ਹੈ, ਪਰ ਸੱਪ ਦੀ ਜ਼ਹਿਰ ਨਹੀਂ ਮੇਟ ਸਕਦਾ, ਉਹ ਵੀ ਸਾਰੀਆਂ ਥਾਵਾਂ ਤੇ ਸੁਖਦਾਈ ਨਹੀਂ, ਠੰਡ ਨਹੀਂ ਪਾਵੇਗਾ। ਨਹਿ ਸੀਤਲੰਗ ਸੀਤ ਰੁਤੇਣ, ਕਹਿੰਦੇ ਨੇ ਜਿਹੜੀ ਸਰਦੀ ਦੀ ਰੁੱਤ ਹੈ ਇਹ ਵੀ ਬੜੀ ਠੰਡੀ ਹੈ, ਪਰ ਇਹ ਵੀ ਓਨੀ ਠੰਡੀ ਨਹੀਂ। ਨਾਨਕ ਸੀਤਲੰਗ ਸਾਧ ਸਵਜਨ ਹੈ, ਜਿੰਨਾ ਸਾਧ ਸੰਗਤ ਜੀ ਕੋਈ ਸੱਜਣ ਸਾਧੂ ਇੱਕ ਬਚਨ ਨਾਲ ਕਿਸੇ ਦੇ ਹਿਰਦੇ ਨੂੰ ਠੰਡ ਪਾ ਸਕਦਾ ਹੈ, ਚੰਦਰਮਾ ਦੀ ਸਾਰੀ ਰਾਤ ਵਿੱਚ ਕੋਈ ਬੈਠਾ ਰਹੇ ਤੇ ਤਪਦੇ ਹਿਰਦੇ ਵਾਲੇ ਨੂੰ ਠੰਡ ਕਦੇ ਨਹੀਂ ਪੈਂਦੀ, ਚੰਦਨ ਦੇ ਬੂਟੇ ਕੋਲ ਬੈਠਾ ਰਹੇ ਤੇ ਅੰਦਰ ਨੂੰ ਸ਼ਾਂਤੀ ਨਾ ਆਵੇਗੀ, ਬਾਹਰ ਸਰੀਰ ਭਾਵੇਂ ਠੰਡਾ ਹੋ ਜਾਏ। ਸਰਦੀ ਦੀ ਰੁੱਤ ਵਿੱਚ ਸਾਧ ਸੰਗਤ ਜੀ ਸਾਰੀ ਰਾਤ ਕੋਈ ਬਾਹਰ ਬੈਠਾ ਰਹੇ, ਸਰੀਰ ਤਾਂ ਜੜ ਹੋ ਜਾਏਗਾ, ਪਰ ਜਿਸਦਾ ਮਨ ਤਪਦਾ ਹੈ ਸਰਦੀ ਦੀ ਰੁੱਤ ਉਹਦੇ ਮਨ ਨੂੰ ਨਹੀਂ ਠਾਰ ਸਕਦੀ। ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿੱਟੀ ਘਾਮ, ਪੰਜਵੇਂ ਪਾਤਸ਼ਾਹ ਜੀ ਦੇ ਬਚਨ ਜੈ ਸਰੀ ਰਾਗ ਵਿੱਚ ਉਹ ਕਹਿੰਦੇ ਨੇ ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿੱਟੀ ਘਾਮ, ਚੰਦਨ ਚਾਂਦ ਤੇ ਸਰਦੀ ਦੀ ਰੁੱਤ ਗਰਮੀ ਅੰਦਰਲੀ ਨੂੰ ਨਹੀਂ ਮਿਟਾ ਸਕਦੇ, ਬਾਹਰਲੀ ਗਰਮੀ ਨੂੰ ਤਾਂ ਜ਼ਰੂਰ ਮੇਟਦੇ ਆ, ਪਰ ਜਿਸ ਬੰਦੇ ਦਾ ਮਨ ਦੁਖੀ ਹੈ, ਮਨ ਚਿੰਤਾ ਵਿੱਚ ਹੈ, ਮਨ ਤਪਿਆ ਹੋਇਆ, ਉਹਨੂੰ ਨਾ ਚੰਦਨ ਠੰਡ ਪਾ ਸਕਦਾ, ਨਾ ਚੰਦਰਮਾ ਤੇ ਨਾ ਸਰਦੀ ਦੀ ਰੁੱਤ। ਸੀਤਲ ਸੀਵੈ ਨਾਨਕਾ ਜਪੰਦੜੋ ਹਰ ਨਾਮ, ਕਹਿੰਦੇ ਹਾਂ ਠੰਡ ਪੈ ਸਕਦੀ ਹੈ ਜੇ ਪ੍ਰਮਾਤਮਾ ਦਾ ਨਾਮ ਜਪੇ ਤੇ, ਨਾਮ ਜਪਣ ਕਰਕੇ ਸਾਧ ਸੰਗਤ ਜੀ ਜ਼ਰੂਰ ਅੰਦਰ ਠੰਡ ਵਰਤ ਜਾਵੇਗੀ। ਇਸੇ ਤਰ੍ਹਾਂ ਨਹਿ ਸੀਤਲੰਗ ਸੀਤ ਰੁਤੇਣ, ਨਾਨਕ ਸੀਤਲੰਗ ਸਾਧ ਸਵਜਨ ਹੈ, ਕਹਿੰਦੇ ਨੇ ਕਿਸੇ ਗੁਰਮੁਖ ਪਿਆਰੇ ਦਾ ਇੱਕ ਬਚਨ ਮਨ ਨੂੰ ਸਾਧ ਸੰਗਤ ਜੀ ਠੰਡ ਪਾ ਦੇਗਾ, ਉਹਦੀ ਸੰਗਤ ਕੀਤੀ ਜਾਵੇ ਤੇ ਮਨ ਠਰ ਜਾਵੇਗਾ, ਤਪਦੇ ਮਨ ਦੀ ਜਿਹੜੀ ਸਾਧ ਸੰਗਤ ਤਪਸ਼ ਬੁੱਝ ਜਾਵੇਗੀ। ਫਿਰ ਆਖਿਆ ਮਹਾਰਾਜ ਜੇ ਸਾਧੂ ਦੀ ਤੁਸੀਂ ਇੰਨੀ ਵਡਿਆਈ ਕਰ ਦਿੱਤੀ ਭਾਈ ਉਹਦੀ ਸੰਗਤ ਕੀਤਿਆਂ ਉਹਦੇ ਬਚਨ ਸੁਣਿਆ ਤਪਦਾ ਮਨ ਵੀ ਠੰਡਾ ਹੋ ਸਕਦਾ, ਸਾਨੂੰ ਤੇ ਇਹ ਨਹੀਂ ਪਰਖ, ਫਿਰ ਸਾਧੂ ਕੌਣ ਹੈ? ਹੋ ਸਕਦਾ ਅਸੀਂ ਕਿਸੇ ਦੇ ਖੱਟੇ ਮਿੱਠੇ ਵਿਚਾਰ ਸੁਣ ਕੇ ਕਿਸੇ ਸਾਧੂ ਦੀ ਨਿੰਦਿਆ ਕਰ ਦਈਏ, ਕੋਈ ਸਾਧੂ ਆਵੇ ਸਾਡੇ ਕੋਲ ਪਛਾਣਿਆ ਹੀ ਨਾ ਜਾਵੇ, ਸਾਨੂੰ ਕਿਵੇਂ ਪਤਾ ਲੱਗੇ ਸਾਧੂ ਕੌਣ ਹੈ? ਇਹ ਵੀ ਹੋ ਸਕਦਾ ਹੈ ਭਾਈ ਕੋਈ ਸਾਧੂ ਹੋਵੇ ਹੀ ਨਾ ਤੇ ਅਸੀਂ ਮਹਾਰਾਜ ਉਹਨੂੰ ਪੂਰਾ ਸਾਧੂ ਸਮਝ ਕੇ ਉਹਦੀ ਸੰਗਤ ਕਰਦੇ ਫਿਰੀਏ, ਬਾਅਦ ਵਿੱਚ ਅਸਰ ਹੀ ਕੋਈ ਨਾ ਹੋਵੇ। ਤੁਸੀਂ ਤਾਂ ਕਹਿੰਦੇ ਜੇ ਸਾਧੂ ਦਾ ਬਚਨ ਅੰਦਰ ਹੀ ਠਾਰ ਦਿੰਦਾ, ਹਜ਼ੂਰ ਨੇ ਆਖਿਆ ਸਾਧੂ ਦੀ ਤੁਹਾਨੂੰ ਪਰਿਭਾਸ਼ਾ ਦੱਸ ਦਿੰਦੇ ਹਾਂ। ਕੁਝ ਸਾਧ ਸੰਗਤ ਨਿਸ਼ਾਨੀਆਂ ਮਹਾਰਾਜ ਨੇ ਫਿਰ ਸਾਧੂ ਦੀਆਂ ਕਥਨ ਕੀਤੀਆਂ, ਕਹਿੰਦੇ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ। ਅਗਲਾ ਨਾਲ ਲੱਗਦਾ ਇਸ ਸਲੋਕ ਪੰਜਵੇਂ ਪਾਤਸ਼ਾਹ ਦਾ, ਕਹਿੰਦੇ ਲਓ ਜਿਸ ਬੰਦੇ ਉੱਤੇ, ਜਿਸ ਗੁਰੂ ਕੇ ਸਿੱਖ ਉੱਤੇ, ਜਿਸ ਗੁਰਮੁਖ ਪਿਆਰੇ ਉੱਤੇ ਇਹ ਨਿਸ਼ਾਨੀਆਂ ਢੁਕਦੀਆਂ ਹੋਣ ਉਹ ਸਾਧੂ ਹੀ ਹੈ, ਉਹਦੇ ਤੇ ਸ਼ੰਕਾ ਨਹੀਂ ਕਰਨਾ। ਕਿਹੜੀਆਂ ਨਿਸ਼ਾਨੀਆਂ? ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ, ਜਿਸ ਦੀ ਰਸਨਾ ਸਾਧ ਸੰਗਤ ਜੀ ਸਦਾ ਹੀ ਪ੍ਰਮਾਤਮਾ ਦਾ ਨਾਮ ਜਪਦੀ ਹੈ, ਤੇ ਜਿਹੜਾ ਪਰਮਾਤਮਾ ਨੂੰ ਪਰਿਪੂਰਨ ਜਾਣ ਕੇ ਸਾਰਿਆਂ ਥਾਵਾਂ ਤੇ ਉਹਦੇ ਵਿੱਚ ਧਿਆਨ ਲਾ ਕੇ ਰੱਖਦਾ ਹੈ ਉਹ ਸਾਧੂ ਹੈ। ਸਾਧੂ ਦੀ ਪਹਿਲੀ ਨਿਸ਼ਾਨੀ, ਪਹਿਲਾ ਸਾਧ ਸੰਗਤ ਜੀ ਲੱਛਣ ਦੱਸਿਆ ਜ਼ਬਾਨ ਨਾਲ ਪਰਮਾਤਮਾ ਦਾ ਨਾਮ ਜਪਣ ਵਾਲਾ ਤੇ ਪਰਮਾਤਮਾ ਨੂੰ ਪਰਿਪੂਰਨ ਜਾਣ ਕੇ ਸਾਰਿਆਂ ਥਾਵਾਂ ਤੇ ਸਾਧ ਸੰਗਤ ਜੀ ਉਹਦੇ ਨਾਲ ਧਿਆਨ ਲਾ ਕੇ ਰੱਖਣ ਵਾਲਾ ਹੋਵੇ ਜਿਹੜਾ ਉਹ ਸਾਧੂ, ਇਹ ਪਹਿਲੀ ਨਿਸ਼ਾਨੀ ਉਹਦੀ। ਗਿਆਨੰ ਸਮ ਦੁੱਖ ਸੁਖੰ, ਜੁਗਤ ਨਿਰਮਲ ਨਿਰਵੈਰਨ ਹੈ, ਫਿਰ ਦੁੱਖ ਸੁੱਖ ਵਿੱਚ ਸਾਧ ਸੰਗਤ ਜੀ ਆਪਣੀ ਬਿਰਤੀ ਨੂੰ ਸਮਾਨ ਰੱਖੇ। ਜਿਹੜਾ ਗਿਆਨੀ ਬੰਦਾ ਦੁੱਖ ਆਉਣ ਤੇ ਸਾਧ ਸੰਗਤ ਜੀ ਉਹ ਹਾਲ ਪਾਰਿਆ ਨਹੀਂ ਕਰਦਾ ਤੇ ਸੁੱਖ ਆਉਣ ਤੇ ਹੰਕਾਰ ਉਹਨੂੰ ਕਦੀ ਨਾ ਆਵੇਗਾ, ਦੁੱਖ ਤੇ ਸੁੱਖ ਵਿੱਚ ਆਪਣੀ ਬਿਰਤੀ ਨੂੰ ਸਮਾਨ ਰੱਖਦਾ। ਫਿਰ ਕਹਿੰਦੇ ਨੇ ਨਿਰਮਲ ਜੁਗਤ ਨਿਰਮਲ ਨਿਰਵੈਰਨ ਹੈ, ਜਿਹੜਾ ਨਿਰਮਲ ਤੇ ਨਿਰਵੈਰ ਪਰਮਾਤਮਾ ਉਹਦੇ ਨਾਲ ਸਦਾ ਜੁੜ ਕੇ ਰਹਿੰਦਾ, ਇਹ ਉਹਦੀ ਸਾਧੂ ਦੀ ਦੂਜੀ ਨਿਸ਼ਾਨੀ। ਦਿਆਲੰ ਸਰਬੱਤਰ ਜੀਆ ਪੰਚ ਦੁੱਖ ਵਿਵਰਜਿਤ ਹੈ, ਫਿਰ ਸਭ ਜੀਵਾਂ ਉੱਤੇ ਸਾਧ ਸੰਗਤ ਜੀ ਉਹ ਹਰ ਵੇਲੇ ਦਿਆਲੂ ਹੈ ਤੇ ਪੰਜਾਂ ਦੋਸ਼ਾਂ ਨੂੰ, ਪੰਜਾਂ ਦੁੱਖਾਂ ਨੂੰ, ਸ਼ਬਦ ਸਪਰਸ਼ ਰੂਪ ਰਸ ਗੰਧ ਨੂੰ ਵਰਜ ਕੇ ਰੱਖਦਾ, ਉਹ ਉਹਦੇ ਕਾਬੂ ਵਿੱਚ ਨੇ। ਜਿਸ ਗੁਰਮੁਖ ਦੇ ਕਾਬੂ ਵਿੱਚ ਪੰਜੇ ਵਿਕਾਰ ਹੋਣ, ਸਾਰੇ ਜੀਆਂ ਤੇ ਦਇਆ ਕਰੇ, ਦੁੱਖ ਸੁੱਖ ਵਿੱਚ ਸਾਧ ਸੰਗਤ ਜੀ ਸਮ ਬਿਰਤੀ ਰੱਖੇ, ਨਿਰਮਲ ਤੇ ਨਿਰਵੈਰ ਪਰਮਾਤਮਾ ਨਾਲ ਹਰ ਵੇਲੇ ਜੁੜਿਆ ਰਹੇ, ਰਸਨਾ ਕਰਕੇ ਪਰਮਾਤਮਾ ਦਾ ਨਾਮ ਜਪੇ ਤੇ ਪਰਿਪੂਰਨ ਜਾਣ ਕੇ ਪਰਮਾਤਮਾ ਨੂੰ ਉਹਦੇ ਵਿੱਚ ਧਿਆਨ ਟਿਕਾ ਕੇ ਰੱਖੇ, ਉਹ ਸਾਧੂ ਹੈ, ਸਾਧੂ ਦੀ ਤੀਜੀ ਨਿਸ਼ਾਨੀ ਹੈ। ਫਿਰ ਕਹਿੰਦੇ ਭੋਜਨੰ ਗੋਪਾਲ ਕੀਰਤਨੰ, ਜਿਹੜਾ ਪਰਮੇਸ਼ਰ ਦੇ ਕੀਰਤਨ ਨੂੰ ਹੀ ਸਾਧ ਸੰਗਤ ਜੀ ਭੋਜਨ ਦੀ ਤਰ੍ਹਾਂ ਵਰਤਦਾ ਹੋਵੇ, ਜਿਸ ਦੀ ਰੂਹ ਦੀ ਖੁਰਾਕ ਉਹਦੀ ਰੂਹ ਦਾ ਭੋਜਨ ਪਰਮਾਤਮਾ ਦੀ ਵਡਿਆਈ ਬਣ ਚੁੱਕਾ ਹੋਵੇ। ਅਲਪ ਮਾਇਆ ਜਲ ਕਮਲ ਰਹਿਤ ਹੈ, ਤੇ ਮਾਇਆ ਵਿੱਚ ਨਿਰਲੇਪ ਐਵੇਂ ਹੋਵੇ ਜਿਵੇਂ ਕਮਲ ਫੁੱਲ ਪਾਣੀ ਵਿੱਚ ਨਿਰਲੇਪ ਹੈ। ਕਮਲ ਫੁੱਲ ਦਾ ਜੀਵਨ ਪਾਣੀ 'ਚ ਹੀ ਹੈ, ਪਾਣੀ ਕਰਕੇ ਹੀ, ਪਾਣੀ 'ਚ ਹੀ ਪੈਦਾ ਹੋਵੇਗਾ, ਪਰ ਪਾਣੀ ਦਾ ਉਹਦੇ 'ਤੇ ਅਸਰ ਕੋਈ ਨਹੀਂ। ਪਾਣੀ ਦੀ ਇੱਕ ਬੂੰਦ, ਇੱਕ ਪਲ ਹੀ ਉਹਦੀਆਂ ਪੱਤੀਆਂ 'ਤੇ ਟਿਕ ਨਹੀਂ ਸਕਦੀ। ਜਿਵੇਂ ਕਮਲ ਫੁੱਲ ਪਾਣੀ 'ਚ ਰਹਿੰਦਿਆਂ ਨਿਰਲੇਪ ਹੈ, ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਗੋਪਾਲ ਦੇ ਕੀਰਤਨ ਦਾ ਭੋਜਨ ਛਕਣ ਵਾਲਾ ਤੇ ਸੰਸਾਰ ਮਾਇਆ ਰੂਪ ਹੈ, ਸੰਸਾਰ 'ਚ ਰਹਿ ਕੇ ਨਿਰਲੇਪ ਰਹੇ, ਉਹ ਸਾਧੂ ਹੈ, ਸਾਧੂ ਦੀ ਚੌਥੀ ਨਿਸ਼ਾਨੀ। ਕਹਿੰਦੇ ਨੇ ਉਪਦੇਸ਼ ਸਮ ਮਿੱਤਰ ਸੱਤਰ ਹੈ, ਭਗਵੰਤ ਭਗਤ ਭਾਵਨੀ, ਫਿਰ ਮਿੱਤਰਾਂ ਤੇ ਵੈਰੀਆਂ ਨੂੰ ਇੱਕੋ ਜਿਹਾ ਉਪਦੇਸ਼ ਦੇਣਾ। ਭਗਵੰਤ ਦੀ ਸਾਧ ਸੰਗਤ ਜੀ ਭਗਤੀ ਜੀ ਨੂੰ ਭਾਉਂਦੀ ਹੋਵੇ, ਇਹ ਸਾਧੂ ਦੀ ਪੰਜਵੀਂ ਨਿਸ਼ਾਨੀ। ਉਪਦੇਸ਼ ਸਾਰਿਆਂ ਨੂੰ, ਭਾਵੇਂ ਮਿੱਤਰ ਆ ਜਾਏ ਉਹਨੂੰ ਵੀ ਉਪਦੇਸ਼ ਉਹ ਹੀ, ਜੇ ਸਾਧ ਸੰਗਤ ਜੀ ਨਿੰਦਕ ਆ ਜਾਵੇ ਉਪਦੇਸ਼ ਉਹਨੂੰ ਵੀ ਉਹ ਹੀ, ਭਾਈ ਸੰਗਤ ਕਰਿਆ ਕਰ, ਨਾਮ ਜਪਿਆ ਕਰ। ਤੇ ਭਗਵੰਤ ਦੀ ਭਗਤੀ ਜੀ ਨੂੰ ਭਾਉਂਦੀ ਹੋਵੇ ਉਹ ਸਾਧੂ ਹੈ, ਸਾਧੂ ਦੀ ਪੰਜਵੀਂ ਨਿਸ਼ਾਨੀ ਹੈ। ਪਰ ਨਿੰਦਾ ਨਾ ਸਰੋਤ ਸਰਵਣ, ਪ੍ਰਾਈ ਨਿੰਦਾ ਕਦੀ ਆਪਣੇ ਕੰਨਾਂ ਨਾਲ ਨਾ ਸੁਣਦਾ ਹੋਵੇ। ਆਪ ਤਿਆਗ ਸਗਲ ਰੇਣ ਕਹ, ਆਪਾ ਭਾਵ ਤਿਆਗ ਕੇ ਜਿਹੜਾ ਸਾਰੀ ਸੰਗਤ ਦੀ ਚਰਨ ਧੂੜ ਬਣ ਕੇ ਰਹੇ, ਇਹ ਸਾਧੂ ਦੀ ਸਾਧ ਸੰਗਤ ਦੀ ਛੇਵੀਂ ਨਿਸ਼ਾਨੀ। ਕਹਿੰਦੇ ਖੱਟ ਲੱਖਣ ਪੂਰਨੰ ਪੁਰਖ ਹੈ, ਇਹ ਛੇ ਲੱਛਣ ਨੇ। ਪੂਰਨ ਪੁਰਖ ਜਿਹੜੇ ਹੈ, ਨਾਨਕ ਨਾਮ ਸਾਧ ਸਵਜਨ ਹੈ, ਉਹਦਾ ਨਾਮ ਸਾਧੂ ਹੈ, ਉਹ ਪੂਰਨ ਪੁਰਖ ਹੈ, ਉਹ ਸੰਤ ਹੈ। ਜਿਸ ਉੱਤੇ ਛੇ ਦੀਆਂ ਛੇ ਨਿਸ਼ਾਨੀਆਂ ਸਾਧ ਸੰਗਤ ਜੀ ਢੁਕਦੀਆਂ ਹੋਣ, ਕਿਹੜੀ? ਪਰਮਾਤਮਾ ਦਾ ਨਾਮ ਜ਼ਬਾਨ ਨਾਲ ਹਰ ਵੇਲੇ ਜਪਦਾ ਹੋਵੇ ਤੇ ਪਰਮਾਤਮਾ ਨੂੰ ਪਰਿਪੂਰਨ ਜਾਣ ਕੇ ਉਹਦੇ 'ਚ ਧਿਆਨ ਲਾ ਕੇ ਰੱਖੇ, ਪਹਿਲੀ ਨਿਸ਼ਾਨੀ। ਫਿਰ ਕਹਿੰਦੇ ਨੇ ਦੁੱਖ ਤੇ ਸੁੱਖ ਵਿੱਚ ਆਪਣੀ ਬਿਰਤੀ ਨੂੰ ਇੱਕੋ ਜਿਹਾ ਰੱਖੇ, ਨਿਰਮਲ ਤੇ ਨਿਰਵੈਰ ਜਿਹੜਾ ਪਰਮਾਤਮਾ ਸਾਧ ਸੰਗਤ ਉਹਦੇ ਵਿੱਚ ਹਰ ਵੇਲੇ ਜੁੜਿਆ ਰਹੇ, ਇਹ ਦੂਜੀ ਨਿਸ਼ਾਨੀ। ਕਹਿੰਦੇ ਦਿਆਲੰਗ ਸਰਬੱਤਰ ਜੀ ਆ, ਸਭ ਜੀਆਂ ਤੇ ਤਰਸ ਦੀ ਭਾਵਨਾ ਰੱਖਦਾ ਹੋਵੇ, ਹਰੇਕ ਦਾ ਭਲਾ, ਬ੍ਰਹਮ ਗਿਆਨੀ ਪਰ ਉਪਕਾਰ ਉਹ ਮਹਾ, ਹਰੇਕ ਦਾ ਭਲਾ ਹੀ ਮੰਗਣ ਵਾਲਾ ਹੋਵੇ, ਸਭ ਜੀਆਂ ਤੇ ਦਇਆ ਕਰਨ ਵਾਲਾ ਤੇ ਪੰਜਾਂ ਦੋਸ਼ਾਂ ਨੂੰ ਜਿਹੜਾ ਕਾਬੂ ਕਰਕੇ ਰੱਖੇ, ਤੀਜੀ ਨਿਸ਼ਾਨੀ। ਜਿਹੜਾ ਪਰਮੇਸ਼ਰ ਦੀ ਵਡਿਆਈ ਦਾ ਸਾਧ ਸੰਗਤ ਜੀ ਭੋਜਨ ਛਕਦਾ ਹੋਵੇ, ਮਾਇਆ ਤੋਂ ਇਵੇਂ ਨਿਰਲੇਪ ਹੋਵੇ ਜਿਵੇਂ ਕਮਲ ਦਾ ਫੁੱਲ ਪਾਣੀ ਤੋਂ ਨਿਰਲੇਪ ਹੈ, ਚੌਥੀ ਨਿਸ਼ਾਨੀ। ਫਿਰ ਵੈਰੀਆਂ ਤੇ ਮਿੱਤਰਾਂ ਨੂੰ ਇੱਕੋ ਜਿਹਾ ਉਪਦੇਸ਼ ਦੇਵੇ ਨਾਮ ਜਪਣ ਦਾ, ਤੇ ਭਗਵੰਤ ਦੀ ਭਗਤੀ ਜੀ ਨੂੰ ਚੰਗੀ ਲੱਗਦੀ ਹੋਵੇ, ਆਪ ਭਗਤੀ ਕਰੇ ਤੇ ਭਗਤੀ ਕਰਨ ਵਾਲੇ ਸਾਧ ਸੰਗਤ ਨੂੰ ਪਾਉਂਦੇ ਹੋਣ, ਉਹ ਸਾਧੂ ਹੈ, ਉਹਦੀ ਪੰਜਵੀਂ ਨਿਸ਼ਾਨੀ ਹੈ। ਤੇ ਛੇਵੀਂ ਨਿਸ਼ਾਨੀ ਕਹਿੰਦੇ ਕਦੀ ਕਿਸੇ ਦੀ ਨਿੰਦਿਆ ਨਾ ਸੁਣਦਾ ਹੋਵੇ ਕੰਨਾਂ ਨਾਲ, ਆਪਣੇ ਕੰਨੀ ਕਦੀ ਕਿਸੇ ਦੀ ਨਿੰਦਿਆ ਸੁਣਿਆ ਹੀ ਨਾ। ਆਪਾ ਭਾਵ ਤਿਆਗ ਕੇ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹੇ, ਇਹ ਛੇਵਾਂ ਲੱਛਣ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਇਹ ਛੇ ਲੱਛਣ, ਖੱਟ ਲੱਖਣ ਪੂਰਨ ਪੁਰਖ ਹੈ, ਇਹ ਛੇ ਨਿਸ਼ਾਨੀਆਂ ਜਿਸ ਵਿੱਚ ਨੇ ਉਹ ਪੂਰਨ ਪੁਰਖ ਹੈ। ਨਾਨਕ ਨਾਮ ਸਾਧ ਸਵਜਨ ਹੈ, ਕਹਿੰਦੇ ਸਾਧ ਸੰਗਤ ਜੀ ਉਹ ਸਾਧੂ ਹੈ, ਉਹਦਾ ਨਾਮ ਸਾਧੂ। ਜਿਸ ਵਿੱਚ ਇਹ ਛੇ ਨਿਸ਼ਾਨੀਆਂ ਸਾਧ ਸੰਗਤ ਨਾ ਢੁਕਦੀਆਂ ਹੋਣ, ਉਹ ਆਪਣੇ ਆਪ ਨੂੰ ਸਾਧੂ ਨਾ ਖਵਾਵੇ। ਚੇਤੇ ਰੱਖੇ ਇਸ ਗੱਲ ਦਾ, ਮਹਾਰਾਜ ਦੇ ਬਚਨਾਂ ਦਾ, ਕਦੀ ਆਪਣੇ ਆਪ ਨੂੰ ਸਾਧੂ ਨਾ ਖਵਾਵੇ, ਤੇ ਨਾ ਕੋਈ ਗੁਰਮੁਖ ਪਿਆਰੇ ਉਹਨੂੰ ਸਾਧੂ ਕਹਿਣ ਹੀ ਜਿਸ ਵਿੱਚ ਇਹ ਛੇ ਨਿਸ਼ਾਨੀਆਂ ਨਹੀਂ। ਪਰ ਜਿਸ ਵਿੱਚ ਛੇ ਦੀਆਂ ਛੇ ਨਿਸ਼ਾਨੀਆਂ ਪਰਿਪੂਰਨ ਹੋਣ, ਉਹਨੂੰ ਸਾਧ ਕਹਿਣਾ, ਉਹਨੂੰ ਸੰਤ ਕਹਿਣਾ, ਸਾਧ ਸੰਗਤ ਜੀ ਕੋਈ ਪਾਪ ਨਹੀਂ, ਉਹ ਬਿਲਕੁਲ ਸਾਧੂ ਹੈ। ਮਹਾਰਾਜ ਨੇ ਕਿਰਪਾ ਕੀਤੀ, ਪਰਿਭਾਸ਼ਾ ਹੀ ਦੱਸ ਦਿੱਤੀ। ਅਜਾ ਭੁਗੰਤ ਕੰਦ ਮੂਲੰ, ਅਜਾ ਕਹਿੰਦੇ ਸਾਧ ਸੰਗਤ ਜੀ ਬੱਕਰੀ ਨੂੰ, ਕਹਿੰਦੇ ਬੱਕਰੀ ਕੰਦ ਮੂਲ ਖਾਂਦੀ ਹੋਵੇ, ਕੰਦ ਮੂਲ ਉਹਨੂੰ ਕਹਿੰਦੇ ਨੇ ਜਿਵੇਂ ਗਾਜਰਾਂ ਮੂਲੀਆਂ ਦੇ ਪੱਤੇ ਜਿਹੜੇ ਜ਼ਮੀਨ ਵਿੱਚੋਂ ਪੈਦਾ ਹੋਣ ਵਾਲੇ, ਉਹ ਬੱਕਰੀ ਦੀ ਸਾਧ ਸੰਗਤ ਜੀ ਮਨ ਭਾਉਂਦੀ ਖੁਰਾਕ ਹੈ। ਕਹਿੰਦੇ ਨੇ ਬੱਕਰੀ ਕੰਦ ਮੂਲ ਖਾਂਦੀ ਹੋਵੇ, ਆਪਣੀ ਮਰਜ਼ੀ ਦਾ ਸਾਰਾ ਚਾਰਾ ਚਰੇ, ਬਸੰਤੇ ਸਮੀਪ ਕਿਹੜ ਹੈ। ਪਰ ਸਾਧ ਸੰਗਤ ਜੀ ਉਹਨੂੰ ਕਹਿੰਦੇ ਇੱਕ ਵਾਰੀ ਦਿਹਾੜੀ ਵਿੱਚ ਸ਼ੇਰ ਦੇ ਲਾਗੇ ਜਾ ਕੇ ਬੰਨ ਦਿਓ ਤੇ ਉਹਨੂੰ ਬਿਲਕੁਲ ਖੁਰਾਕ ਨਾ ਲੱਗੇਗੀ, ਭਾਵੇਂ ਕੰਦ ਮੂਲ ਹੀ ਰੋਜ਼ ਖਾਵੇ। ਮਰਜ਼ੀ ਦੇ ਪੱਤੇ ਸਾਧ ਸੰਗਤ ਜੀ ਉਹਨੂੰ ਖਾਣ ਨੂੰ ਮਿਲਦੇ ਹੋਣ, ਪਰ ਇੱਕ ਵਾਰ ਕਹਿੰਦੇ ਸ਼ੇਰ ਦੇ ਅੱਗੇ ਦੀ ਕੱਢ ਦਿਓ, ਬਿਲਕੁਲ ਖਾਧਾ ਪੀਤਾ ਉਹਨੂੰ ਕਦੇ ਨਾ ਲੱਗੇਗਾ। ਤਤਰਗਤ ਇਹ ਸੰਸਾਰ ਹੈ, ਮਹਾਰਾਜ ਕਹਿੰਦੇ ਬਿਲਕੁਲ ਉਸੇ ਤਰ੍ਹਾਂ ਸੰਸਾਰੀ ਲੋਕਾਂ ਦੀ ਹਾਲਤ ਹੈ। ਨਾਨਕ ਸੋਗ ਹਰਖੰ ਵਿਆਪਤੇ, ਕਹਿੰਦੇ ਇਹਨਾਂ ਨੂੰ ਸੋਗ ਹਰਖ ਵਿਆਪਦਾ ਹੀ ਰਹਿੰਦਾ। ਸੰਸਾਰੀ ਲੋਕਾਂ ਦੀ ਉਸ ਬੱਕਰੀ ਵਰਗੀ ਹਾਲਤ ਹੈ ਜਿਹਨੂੰ ਚੰਗੀ ਖੁਰਾਕ ਚਾਰੋ ਪਰ ਇੱਕ ਵਾਰੀ ਸ਼ੇਰ ਦੇ ਅੱਗੇ ਦੀ ਕੱਢ ਦਿਓ, ਸਾਧ ਸੰਗਤ ਉਹਨੂੰ ਬਿਲਕੁਲ ਖੁਰਾਕ ਅਸਰ ਨਾ ਕਰੇਗੀ। ਕਹਿੰਦੇ ਸੰਸਾਰ ਦੇ ਲੋਕਾਂ ਦਾ ਵੀ ਉਹੀ ਹਾਲ ਹੈ, ਜੇ ਥੋੜੇ ਜੇ ਸੁੱਖ ਮਿਲੇ ਤੇ ਹੰਕਾਰੀ ਹੋ ਜਾਣਾ ਉਸੇ ਵੇਲੇ ਹੀ, ਤੇ ਜੇ ਸਾਧ ਸੰਗਤ ਜੀ ਥੋੜਾ ਕੁ ਦੁੱਖ ਮਿਲਿਆ ਜਾਂ ਫਿਰ ਚਿੰਤਾ ਰੂਪ ਸ਼ੇਰ ਦੇ ਕਹਿੰਦੇ ਕੋਲ ਦੀ ਵੀ ਕੱਢ ਦਿਓ ਤੇ ਚਿੰਤਾ ਨੇ ਉਹ ਖੁਰਾਕ ਲੱਗਣ ਦੇਣੀ ਨਹੀਂ, ਸਕਾਈ ਛੱਡੇਗੀ ਚਿੰਤਾ। ਚਿੰਤਾ ਵੀ ਕਾਲ ਰੂਪ ਹੀ ਸ਼ੇਰ ਰੂਪ ਹੀ ਹੈ। ਮਰਜ਼ੀ ਦੇ ਸਾਧ ਸੰਗਤ ਜੀ ਸੁੱਖ ਬੰਦਾ ਭੋਗਦਾ ਹੋਵੇ ਪਰ ਉਹਨੂੰ ਕੋਈ ਚਿੰਤਾ ਲੱਗ ਜਾਵੇ, ਬਿਲਕੁਲ ਸੁੱਖਾਂ ਦਾ ਕੋਈ ਆਨੰਦ ਨਹੀਂ ਆਵੇਗਾ। ਕਹਿੰਦੇ ਸੰਸਾਰ ਦੀ ਉਹੀ ਹਾਲਤ ਹੈ। ਤਤਰਗਤ ਇਹ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਤੇ, ਕਹਿੰਦੇ ਸੰਸਾਰੀ ਲੋਕਾਂ ਦਾ ਬਿਲਕੁਲ ਉਹੀ ਹਾਲਤ ਹੈ। ਜਿਵੇਂ ਲਿਖੀ ਅਸਾ ਸਿੰਘ ਜੀ ਵਿਦਵਾਨਾਂ ਨੇ ਗਾਥਾ, ਕਹਿੰਦੇ ਅਕਬਰ ਦਾ ਬੀਰਬਲ ਜਿਹੜਾ ਵਜ਼ੀਰ ਸੀ ਬਹੁਤ ਸਿਆਣਾ ਸੀ। ਕਿਸੇ ਗੱਲੋਂ ਇੱਕ ਵਾਰ ਸਾਧ ਸੰਗਤ ਤੋਂ ਲੜ ਪਿਆ, ਉਹਦੇ ਨਾਲ ਕੋਈ ਨਾਰਾਜ਼ਗੀ ਹੋ ਗਈ ਥੋੜੀ ਬਹੁਤੀ, ਤੇ ਬੀਰਬਲ ਸਾਧ ਸੰਗਤ ਜੀ ਕਿਤੇ ਜਾ ਕੇ ਲੁਕ ਗਿਆ ਕਿਸੇ ਮਿੱਤਰ ਦੇ ਘਰ। ਉਹਨੂੰ ਪਤਾ ਸੀ ਜੇ ਸਾਹਮਣੇ ਗਿਆ ਤੇ ਹੁਣ ਦੇਸ਼ ਨਿਕਾਲਾ ਹੀ ਮਿਲੇਗਾ। ਇਉਂ ਕਿੰਨਾ ਚਿਰ ਸਾਧ ਸੰਗਤ ਤੋਂ ਬਾਹਰ ਹੀ ਨਾ ਆਇਆ ਵੀ ਬਾਦਸ਼ਾਹ ਦਾ ਗੁੱਸਾ ਠੰਡਾ ਹੋਵੇਗਾ ਫਿਰ ਹੀ ਮੈਂ ਬਾਹਰ ਆਵਾਂ। ਹੁਣ ਬਾਦਸ਼ਾਹ ਨੂੰ ਸਾਧ ਸੰਗਤ ਜੀ ਲੋੜ ਪੈ ਗਈ ਅਕਬਰ ਨੂੰ ਬੀਰਬਲ ਦੀ, ਬੀਰਬਲ ਲੱਭੇ ਕਿਤੇ ਨਾ, ਪਤਾ ਕੀਤਾ ਕਿਤੇ ਉਹਨਾਂ ਮਿਲਿਆ। ਉਹ ਸਿਆਣਾ ਸੀ, ਉਹਦੇ ਨਾਲ ਰਹਿੰਦਾ ਸੀ, ਉਹ ਕਹਿੰਦਾ ਵੀ ਹੁਣ ਜੁਗਤੀ ਰੜਾ ਕੇ ਬੀਰਬਲ ਨੂੰ ਲੱਭਣਾ ਪਵੇਗਾ। ਉਹਨੇ ਸਾਰੇ ਸ਼ਹਿਰ ਦੇ ਸਾਧ ਸੰਗਤ ਜੀ ਬੰਦੇ ਇਕੱਠੇ ਕਰ ਲਏ ਤੇ ਇੱਕ ਇੱਕ ਬੱਕਰਾ ਇੱਕ ਇੱਕ ਘਰ ਨੂੰ ਦੇ ਦਿੱਤਾ ਤੇ ਆਖਿਆ ਵੀ ਆਹ 8 ਦਿਨਾਂ ਦੀ ਖੁਰਾਕ ਵੀ ਲੈ ਲਓ ਸਾਡੇ ਕੋਲੋਂ, ਆਹ ਬੱਕਰਾ ਵੀ ਲੈ ਜਾਓ ਤੇ ਇਹ 8 ਦਿਨ ਉਹਨੂੰ ਖੁਰਾਕ ਚਾਰਨੀ ਹੈ, ਪਰ ਇਹ ਖਿਆਲ ਰੱਖਣਾ ਵੀ 8 ਦਿਨਾਂ ਬਾਅਦ ਉਸ ਬੱਕਰੇ ਦਾ ਵਜਨ ਨਾ ਵਧੇ ਨਾ ਘਟੇ, ਜੇ ਵਧਿਆ ਘਟਿਆ ਸਜ਼ਾ ਮਿਲੇਗੀ। ਲੋਕ ਲੈ ਤੇ ਗਏ ਖੁਰਾਕ ਵੀ, ਬੱਕਰੇ ਵੀ ਚਿੰਤਾ ਬੜੀ ਵੀ ਹੁਣ ਕੀ ਕੀਤਾ ਜੇ ਖੁਰਾਕ ਚਾਰਦੇ ਹਾਂ ਤੇ ਵਜਨ ਵੱਧ ਸਕਦਾ, ਨਾ ਚਾਰਾਂਗੇ ਤੇ ਘੱਟ ਸਕਦਾ, ਇਹ ਕੀ ਕੀਤਾ ਜਾਏ। ਉਹਦਾ ਮਿੱਤਰ ਵੀ ਲਾਇਆ ਆ, ਉਦਾਸੀ ਬੜੀ। ਬੀਰਬਲ ਨੇ ਆਖਿਆ ਕੀ ਗੱਲ ਆ, ਅੱਜ ਚਿਹਰਾ ਲਟਕਿਆ। ਕਹਿੰਦਾ ਵੀ ਆਹ ਬਾਦਸ਼ਾਹ ਨੇ ਕੋਈ ਨਵਾਂ ਜੱਬ ਪਾ ਦਿੱਤਾ, ਇੱਕ ਇੱਕ ਬੱਕਰਾ ਦਿੱਤਾ, ਪਤਾ ਨੀ ਕੀ ਗੱਲ ਹੈ, 8 ਦਿਨਾਂ ਦੀ ਖੁਰਾਕ ਦਿੱਤੀ। ਕਹਿੰਦਾ ਪਰ ਵਜਨ ਨੀ ਵਧਣਾ ਘਟਣਾ ਚਾਹੀਦਾ। ਉਹ ਕਹਿੰਦਾ ਚਿੰਤਾ ਵਾਲੀ ਕਿਹੜੀ ਗੱਲ ਹੈ, ਤੂੰ ਫਿਕਰ ਨਾ ਕਰ, ਇਹਨੂੰ ਚਾਰ ਖੁਰਾਕ ਕੁਛ ਨੀ ਹੁੰਦਾ। ਤੇ ਖੁਰਾਕ ਚਾਰ ਕੇ ਤੈਨੂੰ ਏਦਾਂ ਕਰਨਾ ਵੀ ਇੱਕ ਵਾਰੀ ਇਹਨੂੰ ਗੇੜਾ ਦਵਾ ਕੇ ਲਿਆ ਕਰ ਸ਼ੇਰ ਦੇ ਲਾਗੋਂ ਦੀ, ਉਹਦੇ ਪਿੰਜਰੇ ਲਾਗੋਂ ਦੀ ਕੱਢ ਲਿਆਂਦਾ, ਖੁਰਾਕ ਚਾਰੀ ਜਾ, ਇਹਨੂੰ ਕੱਖ ਫਰਕ ਨੀ ਪੈਣਾ। 8 ਦਿਨਾਂ ਬਾਅਦ ਸਾਧ ਸੰਗਤ ਜੀ ਬਾਕੀ ਕਿਸੇ ਦਾ ਵਜਨ ਵੱਧ ਗਿਆ, ਕਿਸੇ ਦਾ ਕਹਿੰਦੇ ਘੱਟ ਗਿਆ, ਪਰ ਜਦ ਉਹ ਲੈ ਕੇ ਗਿਆ ਤੇ ਵਜਨ ਬਰਾਬਰ ਹੀ ਸੀ। ਬਾਦਸ਼ਾਹ ਆਪਣੇ ਬੰਦਿਆਂ ਨੂੰ ਕਹਿੰਦਾ ਵੀ ਇਸ ਬੰਦੇ ਨਾਲ ਚੱਲ ਜਾਓ, ਬੀਰਬਲ ਇਹਦੇ ਘਰੇ ਹੋ ਸਕਦਾ, ਉਥੋਂ ਫੜ ਲਿਆਂਦਾ। ਜੁਗਤੀ ਸੀ ਨਾ, ਕਿਉਂਕਿ ਬੱਕਰੀ ਨੂੰ ਸਾਧ ਸੰਗਤ ਜੀ ਸ਼ੇਰ ਦੇ ਅੱਗੇ ਉਹਦੀ ਕੱਢ ਦਿਓ ਤੇ ਸਹਿਮ ਨਾਲ ਹੀ ਉਹਦੀ ਜਾਨ ਨਿਕਲ ਜਾਏਗੀ। ਜਿੰਨਾ ਕੁ ਖੁਰਾਕ ਸਾਧ ਸੰਗਤ ਉਹਨੂੰ ਲੱਗਣੀ ਹੈ, ਉਹਨਾਂ ਕੁ ਖੂਨ ਉਹਦਾ ਸੜ ਜਾਣਾ ਸ਼ੇਰ ਨੂੰ ਦੇਖ ਕੇ ਹੀ। ਸੰਸਾਰ ਦੀ ਕਹਿੰਦੇ ਬਿਲਕੁਲ ਉਸੇ ਤਰ੍ਹਾਂ ਦੀ ਹਾਲਤ। ਤਤਰਗਤ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਤੇ, ਇਉਂ ਸਾਧ ਸੰਗਤ ਜੀ ਚਿੰਤਾ ਤੇ ਖੁਸ਼ੀ ਵਿਆਪਦੀ ਰਹਿੰਦੀ। ਕਦੀ ਖੁਸ਼ੀ ਆਈ ਤੇ ਫਿਰ ਬੜਾ ਖੁਸ਼ ਪ੍ਰਸੰਨ ਹੋ ਗਿਆ, ਚਿੰਤਾ ਲੱਗੀ ਤੇ ਫਿਰ ਸੁੱਖ ਕੇ ਉੱਥੇ ਹੀ ਆ ਗਿਆ। ਕਹਿੰਦੇ ਸੰਸਾਰੀ ਜੀਵਾਂ ਦੀ ਤੇ ਉਹ ਹਾਲਤ ਹੈ। ਛਲੰਗ ਛਿਦਰੰਗ ਕੋਟ ਬਿਘਨੰ ਅਪਰਾਧੰ ਕਿਲ ਵਿਖ ਮਲੰਗ, ਕਹਿੰਦੇ ਕੋਈ ਬੰਦਾ ਬਹੁਤ ਛਲ ਕਰਦਾ ਹੋਵੇ, ਛਿਦਰੰਗ ਦੂਜਿਆਂ ਵਿੱਚ ਸਾਧ ਸੰਗਤ ਜੀ ਦੋਸ਼ ਰੋਪਦਾ ਹੋਵੇ, ਦੋਸ਼ ਛਿਦਰੰਗ ਉਹ ਹੁੰਦਾ ਦੋਸ਼ ਹੋਵੇ ਨਾ ਪਰ ਆਖੇ ਵੀ ਇਹਦੇ ਚ ਦੋਸ਼ ਹੈ, ਕਿਸੇ ਦਾ ਔਗਣ ਬਦੋ ਬਦੀ ਉਹਦੇ ਤੇ ਬਣਾਈ ਜਾਣਾ। ਕੋਈ ਛਲ ਕਰਦਾ ਹੋਵੇ, ਦੂਜਿਆਂ ਤੇ ਦੋਸ਼ ਰੋਪਦਾ ਹੋਵੇ, ਕੋਟ ਵਿਘਨੰ ਲੋਕਾਂ ਦੇ ਬਣਦੇ ਕੰਮਾਂ ਚ ਸਾਧ ਸੰਗਤ ਜੀ ਕਰੋੜਾਂ ਵਿਘਨ ਪਾ ਦਿੰਦਾ ਹੋਵੇ, ਅਪਰਾਧੰ ਬੜਾ ਅਪਰਾਧੀ ਹੋਵੇ, ਇੱਥੋਂ ਤੱਕ ਵੀ ਗੁਰੂ ਸਾਹਿਬ ਦੀ ਵੀ ਬੇਅਦਬੀ ਕਰਨ ਲੱਗਾ ਸੰਗੇ ਨਾ, ਇੰਨੇ ਅਪਰਾਧ ਕਰੇ, ਕਿਲ ਵਿਖ ਮਲੰਗ ਤੇ ਸਾਰੇ ਜਿਹੜੇ ਸਾਧ ਸੰਗਤ ਜੀ ਵੱਡੇ ਵੱਡੇ ਪਾਪ ਉਹ ਕਰਕੇ ਤੇ ਅੰਦਰੋਂ ਮੈਲਾ ਹੋਇਆ ਹੋਵੇ ਉਹ ਬੰਦਾ, ਲੋਕਾਂ ਦੇ ਕੰਮਾਂ ਚ ਡਿੱਕੇ ਡਾਵੇ, ਸੋ ਲੋਕਾਂ ਚ ਔਗਣ ਵੀ ਕੱਢਦਾ ਹੋਵੇ, ਕਰੋੜਾਂ ਹੀ ਸਾਧ ਸੰਗਤ ਜੀ ਉਹਨੇ ਛਲ ਕੀਤੇ ਹੋਣ, ਅਪਰਾਧ ਕੀਤੇ ਹੋਣ, ਪਾਪ ਕੀਤੇ ਹੋਣ ਤੇ ਅੰਦਰੋਂ ਬਿਲਕੁਲ ਹੀ ਪਾਪ ਕਰਕੇ ਸਾਧ ਸੰਗਤ ਤੋਂ ਮੈਲਾ ਹੋ ਗਿਆ ਹੋਵੇ, ਭਰਮ ਮੋਹੰ ਮਾਨ ਅਪਮਾਨੰ, ਭਰਮ ਵੀ ਉਹਦੇ ਵਿੱਚ ਹੋਵੇ, ਮੋਹ ਵੀ ਹੋਵੇ ਪਰਿਵਾਰ ਦਾ ਪਦਾਰਥਾਂ ਦਾ, ਫਿਰ ਆਪਣਾ ਮਾਨ ਕਰਵਾਉਣਾ ਚਾਹੁੰਦਾ ਹੋਵੇ ਤੇ ਦੂਜੇ ਦਾ ਕਦੀ ਕਰੇ ਨਾ ਉਹਦਾ ਅਪਮਾਨ ਕਰੇ, ਭਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਵਿਆਪਤੰ, ਕਹਿੰਦੇ ਮਾਇਆ ਦੇ ਨਸ਼ੇ ਦੀ ਗਰੂਰੀ, ਹਰ ਵੇਲੇ ਮਾਇਆ ਦੀ ਗਰੂਰੀ ਚ ਮਸਤੀ ਰਵੇ, ਇੰਨੇ ਔਗਣ ਕਿਸੇ ਬੰਦੇ ਵਿੱਚ ਹੋਣ, ਮ੍ਰਿਤ ਜਨਮ ਭਰਮੰਤ ਨਰਕੈ, ਮਹਾਰਾਜ ਕਹਿੰਦੇ ਨੇ ਐਸਾ ਬੰਦਾ ਜੰਮ ਕੇ ਮਰ ਕੇ ਜੰਮ ਕੇ ਫਿਰ ਨਰਕਾਂ ਚ ਜਾਂਦਾ, ਜੰਮ ਪਵੇਗਾ ਮਰੇਗਾ ਫਿਰ ਨਰਕਾਂ ਚ, ਫਿਰ ਆਵੇਗਾ ਫਿਰ ਨਰਕਾਂ ਚ, ਹਜ਼ੂਰ ਕਹਿੰਦੇ ਨੇ ਜੰਮਣ ਮਰਨ ਦਾ ਚੱਕਰ ਤੇ ਨਰਕਾਂ ਦਾ ਗੇੜ ਉਸ ਬੰਦੇ ਦਾ ਮੁੱਕ ਨਹੀਂ ਸਕਦਾ ਜਿਹੜਾ ਛਲ ਕਰਦਾ, ਜਿਹੜਾ ਲੋਕਾਂ ਦੇ ਕੰਮਾਂ ਚ ਸਾਧ ਸੰਗਤ ਜੀ ਵਿਘਨ ਪਾਉਂਦਾ, ਜਿਹੜਾ ਅਪਰਾਧ ਕਰਦਾ, ਜਿਹੜਾ ਪਾਪ ਕਰਦਾ, ਜਿਹੜਾ ਅੰਦਰੋਂ ਮੈਲਾ, ਜਿਹੜਾ ਫਿਰ ਦੂਜੇ ਦਾ ਅਪਮਾਨ ਕਰਦਾ, ਆਪਣਾ ਮਾਣ ਲੱਭਦਾ ਫਿਰਦਾ। ਕਹਿੰਦੇ ਨੇ ਉਹ ਜਨਮ ਮਰਨ ਤੇ ਨਰਕ ਦੇ ਗੇੜ ਚੋਂ ਨਾ ਨਿਕਲੇਗਾ, ਅਣਕੋ ਪਾਵੰ ਨਾ ਸਿੱਧ ਅਤੇ। ਕਹਿੰਦੇ ਕਰੋੜਾਂ ਯਤਨ ਭਾਵੇਂ ਕਰ ਲਵੇ, ਉਹਨੂੰ ਕਲਿਆਣ ਨਹੀਂ ਮਿਲ ਸਕਦੀ ਐਸੇ ਬੰਦੇ ਨੂੰ ਜਿਸ ਵਿੱਚ ਔਗਣ ਨੇ। ਮਹਾਰਾਜ ਫਿਰ ਕੋਈ ਉਹਦਾ ਬਚਾਅ ਹੀ ਨਹੀਂ, ਜੇ ਕੋਈ ਇੰਨੇ ਔਗਣਾਂ ਵਾਲਾ ਤੇ ਉਹ ਕਿਵੇਂ ਬਚ ਸਕਦਾ। ਹਜ਼ੂਰ ਕਹਿੰਦੇ ਇੱਕ ਤਰੀਕਾ ਹੈ, ਉਵੇਂ ਉਹ ਕਦੀ ਨਹੀਂ ਬਚ ਸਕਦਾ। ਅਣਕ ਉਪਾਵੰਗ ਨਾ ਸਿੱਧ ਅਤੇ, ਅਨੇਕਾਂ ਉਪਾਅ ਕਰ ਲਵੇ ਸਿੱਧ ਅਤੇ। ਕਹਿੰਦੇ ਕਲਿਆਣ ਨੂੰ, ਮੁਕਤੀ ਨੂੰ ਉਹਨੂੰ ਮੁਕਤੀ ਨਹੀਂ ਮਿਲ ਸਕਦੀ, ਪਰ ਇੱਕ ਥਾਂ ਹੈ। ਹਜ਼ੂਰ ਨੇ ਦੱਸਿਆ, ਬੇਨਤੀ ਕੀਤੀ, ਮਹਾਰਾਜ ਉਹ ਕਿਹੜਾ? ਹਜ਼ੂਰ ਕਹਿੰਦੇ ਨਿਰਮਲੰ ਸਾਧ ਸੰਗਹ ਜਪੰਤ ਨਾਨੰ ਗੋਪਾਲ ਨਾਮੰ। ਕਹਿੰਦੇ ਨੇ ਜੇ ਸਾਧ ਸੰਗਤ ਵਿੱਚ ਆਣ ਕੇ ਪਰਮੇਸ਼ਰ ਦਾ ਨਾਮ ਜਪਣ ਲੱਗ ਪਵੇ, ਉਹ ਵੀ ਨਿਰਮਲ ਹੋ ਜਾਵੇਗਾ। ਹਰਮੰਤ ਗੁਣ ਗੋਬਿੰਦ ਨਿਤ ਪ੍ਰਤ ਹੈ, ਪਰ ਸਾਧ ਸੰਗਤ ਜੀ ਫਿਰ ਉਹ ਨਾਗਾ ਨਾ ਪਾਵੇ। ਇੰਨਾ ਜੇ ਪਾਪੀ ਹੈ, ਇੰਨੇ ਪਾਪ ਕਰਨ ਵਾਲਾ, ਇੰਨੇ ਕਰੋੜਾਂ ਵਿਘਨ ਕਰਨ ਵਾਲਾ, ਇੰਨੇ ਛਲ ਕਰਨ ਵਾਲਾ, ਕਹਿੰਦੇ ਨੇ ਜੇ ਉਹ ਸਤਸੰਗੀ ਬਣ ਕੇ ਰੋਜ਼ ਬਿਨਾਂ ਨਾਗਾ ਪਰਮੇਸ਼ਰ ਦੇ ਗੁਣਾਂ ਚ ਹਾਜ਼ਰੀ ਭਰੇ, ਉਹ ਵੀ ਨਿਰਮਲ ਹੋ ਕੇ ਸਾਧ ਸੰਗਤ ਤਰ ਜਾਵੇਗਾ। ਛਲੰਗ ਛਿਦਰੰਗ ਕੋਟ ਵਿਘਨ, ਕਹਿੰਦੇ ਨੇ ਜਿਹੜਾ ਛਲ ਕਰਨ ਵਾਲਾ ਸੁਭਾਅ ਉਹ ਬਦਲ ਜਾਵੇਗਾ, ਪ੍ਰੇਮ ਕਰਨ ਲੱਗ ਪਵੇਗਾ। ਜਿਹੜੇ ਦੂਸਰਿਆਂ ਦੇ ਔਗਣ ਵੇਖਣੇ ਉਹਦੀ ਥਾਂ ਤੇ ਦੂਸਰਿਆਂ ਦੇ ਗੁਣ ਦੇਖੇਗਾ। ਕੋਟ ਵਿਘਨ, ਹੁਣ ਲੋਕਾਂ ਦੇ ਕੰਮਾਂ ਚ ੜਿੱਕਾ ਵੀ ਨਹੀਂ ਪਾਉਂਦਾ। ਅਪਰਾਧੰ ਕਿਲ ਬਿਖ ਮਲੰਗ, ਕੋਈ ਅਪਰਾਧ ਨਹੀਂ ਕਰਦਾ, ਕਦੀ ਕੋਈ ਪਾਪ ਨਹੀਂ ਕੀਤਾ, ਉਹਦਾ ਸੁਭਾਅ ਸਾਧ ਸੰਗਤ ਜੀ ਤਬਦੀਲ ਹੋ ਕੇ ਉਹਦੇ ਤੇ ਕਿਰਪਾ ਵਰਤ ਜਾਵੇਗੀ। ਪਰ ਜੇ ਸਤਸੰਗੀ ਬਣ ਜਾਵੇ ਤੇ ਏਡਾ ਤਕੜਾ ਪਾਪੀ ਬੰਦਾ ਉਵੇਂ ਤਰ ਨਹੀਂ ਸਕਦਾ। ਮਹਾਰਾਜ ਕਹਿੰਦੇ ਨਰਕਾਂ ਤੋਂ ਛੁੱਟੇਗਾ ਹੀ ਨਾ, ਮ੍ਰਿਤੋ ਜਨਮ ਪਰਮੰਤ ਨਰਕ ਹੈ, ਉਵੇਂ ਨਰਕਾਂ ਚ ਹੀ ਭਰਮਦਾ ਰਹੇਗਾ। ਪਰ ਜੇ ਸਤਸੰਗਤ ਕਰਨ ਲੱਗ ਪੈਂਦਾ, ਉਹ ਵੀ ਸਤਸੰਗਤ ਦੀ ਮੁਕਤੀ ਨੂੰ ਪ੍ਰਾਪਤ ਕਰੇਗਾ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸਮਾਂ ਸਮਾਪਤ ਹੈ। ਮਹਾਰਾਜ ਜੀ ਰਹਿਮਤ ਕਰਨ, ਉਹਨਾਂ ਦੇ ਸਾਧ ਸੰਗਤ ਜੀ ਬਚਨ, ਕੋਈ ਇੱਕ ਬਚਨ ਹੀ ਗੁਰੂ ਸਾਹਿਬ ਦਾ ਸਾਡੇ ਅੰਦਰ ਵੱਸ ਜਾਵੇ, ਸਾਡਾ ਭਲਾ ਕਰੇਗਾ। ਜਿਸ ਸਲੋਕ ਤੇ ਆਪਾਂ ਸਮਾਪਤੀ ਕੀਤੀ ਹੈ, ਇਹਦੇ ਵਿੱਚ ਮਹਾਰਾਜ ਨੇ ਸਾਧ ਸੰਗਤ ਸੰਗਤ ਦੀ ਮਹਾਨਤਾ ਦੱਸੀ ਆ, ਵੀ ਕੋਈ ਕਿੱਡਾ ਵੱਡਾ ਅਪਰਾਧੀ ਵੀ ਆ, ਪਾਪੀ ਵੀ ਆ, ਪਾਮਰਤਾਈ ਕਰਨ ਵਾਲਾ, ਕੋਈ ਸਾਧ ਸੰਗਤ ਜੀ ਛਲ ਕਰਨ ਵਾਲਾ, ਉਹ ਵੀ ਸਤਸੰਗੀ ਬਣ ਜਾਵੇ ਤੇ ਗੁਰੂ ਸਾਹਿਬ ਦੇ ਦਰੋਂ ਸਾਧ ਸੰਗਤ ਜੀ ਬਖਸ਼ਿਆ ਜਾਵੇਗਾ। ਮਹਾਰਾਜ ਰਹਿਮਤ ਕਰਨ, ਇਹ ਸੰਗਤ ਆਪਾਂ ਨੂੰ ਪ੍ਰਾਪਤ ਹੋਈ ਰਹੇ। ਇਹ ਸਰਦਾਸ ਬੇਨਤੀ ਨਾਲ ਸਮਾਪਤੀ ਹੈ ਜੀ। ਬਹੁਤ ਸਾਰੀਆਂ ਭੁੱਲਾਂ ਹੁੰਦੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ, ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।